सतगुरु पातशाह जी ने जो अमृत की व्याख्या बाणी विच कीती है, साहब जी कहिंदे ने अमृत की प्राप्ति की है नाम की प्राप्ति, ते नाम की है खुद परमात्मा। ये मसला बड़ा ही उलझिया पिया है। उसका कारण यह है कि आम जुबाना तो यह शब्द गुजरिया नाम, लेकिन नाम की विचार व्याख्या जो गुरबाणी ने कीती है बड़े सुखैन ढंग नाल, ताकि गल समझ में आ जाए। वेखो, संसार नाम रूप और गुण इन्हां तिन्हां हद्दां विच है। हर वस्तु का कुछ नाम है, कुछ उसका आकार है, कुछ उसका रूप है। मसलन तुसी कह देंदे हो अंब, अंब नाम भी है, पर अंब का कोई रूप रंग भी है, आकार है उसका, और उसका गुण भी है कि वह मिठा है। हर वस्तु का इसे तरह कुछ नाम है, ते नाम दे मगर हस्ती है। अंब की जे हस्ती कोई ना होवे ते नाम भी की होवेगा। परमात्मा कहने हैं, परमात्मा एक हस्ती है, नाम एक हस्ती है। वह केड़ी हस्ती? नाम के तारे सगले जंत, नाम के तारे खंड ब्रह्मांड, सारे खंड ब्रह्मांड नाम दे टिकाए हुए ने। नाम संज्ञा नहीं, नाम सत्ता है, नाम हस्ती है, नाम परम शक्ति है। गुरुदेव जी कहंदे ने उसकी प्राप्ति हो जानी, अमृत की प्राप्ति है। अमृत हर हर नाम है मेरी जिंदड़ी है, अमृत गुरमत पाए राम, हौमे माया बिख है मेरी जिंदड़िए, हर अमृत बिख लै जाए राम, मन सुका हरिया हुआ मेरी जिंदड़िए, हर हर नाम ते आए राम। हां, दीक्षित करन दा जेड़ा ढंग है कर्म दे विच, उसनू ही अपने अपने नाम दिते गए। गुरमत ने कह दिता अमृत संचार, अमृत प्रचार, अमृत छकाउणा उसका कारण की है। इस दीक्षित करन दे ढंग ने तुहानू उस अमृत तक पहुंचाउणा है। तुहानू बाहरों अमृत की मर्यादा इस वास्ते समझाई कि नाम अमृत की प्राप्ति हो सके। वेखो, इस गल वल ध्यान देना है आपने। अमृत पान करना सिख ली जरूरी है। पीवो पहुल खंडे धार होवे जन्म सुहेला। ये खंडे तार पौल क्यों छकना कि सिखी दी वही विच नामा लिखिया जाए। इस तो बाद फिर घालना शुरू होनी। अमृत पान करके भी ते कई बार बंदा जदो पतत होंदा कहने फिर पंजा प्यारियां दे पेश होवो। घालना घालनी पैनी है। घालना तो बाद फिर नाम दी प्राप्ति हो गई। नाम दी प्राप्ति जदो हो गई फिर सदा चिर जीवन मिल गया। इहदा मतलब जो अमृत की दात गुरु ने बख्शी है ते सिख नूं एक आशीर्वाद दित्ती। देहो सजने असीसड़ियां जो होवै साहिब स्यो मेल। गुरु कोल दीक्षित होना की है? गुरु कोलों असीस लैनी। गुरु दा हथ सिर ते आ जाए कहने आ बंदा गुरु वाला बन गया। जिवें मावां नूं ठंडियां छावां कहने आ, मां यतन करदी है पुत्तर दा दुख मेरी झोली विच पै जाए। मां सिर ते हथ रखदी है पुत्र दे करोड़ां विघन टल जांदे ने। गुरु सिर ते हथ रखदा जीवन विच खुशियां ही खुशियां आ जांदियां ने। जीवन विच आनंद ही आनंद आउंदा जद तो अमृत दी दात की है गुरु वल्लों आशीर्वाद। गुरु दा सिर ते हथ आ जाना। आशीर्वाद शब्द ते कुछ विचार मैं आप जी दे समक्ष रखा। बजुर्गां महापुरखां दियां असीसां दा मनुख हमेशा तो जाच करे। उन्हें चाहिया मैनू असीस मिल जाए, इस असीस नाल मेरे कार्ज रास होने। पर असीस अपने अपने ढंग नाल दित्ती गई है। जिन्नी किसे दी समझदारी सी उन्नी असीस दित्ती है। मां कौडियां च विचर रही है ते पुत्र नू असीस कौडियां तो वध नहीं दे सकती। मां हीरियां नू हीरियां दा वणज करदी है। मां हीरियां दा पारखू है ते ओ मां हीरियां वर्गी असीस पुत्र नू देवेगी। और याद रखना, ਇੱਕ ਭਿਖਾਰੀ ਕੋਲੋਂ ਅਸੀਸ ਲੈ ਲੈਣੀ ਕੋਈ ਮੁਸ਼ਕਲ ਨਹੀਂ, ਕਿਉਂਕਿ ਉਹਦੀ ਅਸੀਸ ਮੂੰਹ ਤੱਕ ਹੀ ਸੀਮਤ ਹੈ। ਪਰ ਗੁਰੂ ਦੀ ਅਸੀਸ ਲੈਣੀ ਤੇ ਬਹੁਤ ਮੁਸ਼ਕਲ ਹੈ। ਗੁਰੂ ਦੀ ਅਸੀਸ ਹਿਰਦਿਓਂ ਨਿਕਲਦੀ ਹੈ। ਇੱਕ ਗੱਲ ਹੋਰ ਵੀ ਯਾਦ ਰੱਖਣੀ, ਅਸੀਸ ਪੂਰੀ ਹੁੰਦੀ ਉਹ ਹੈ ਜਿਹੜੀ ਹਿਰਦਿਓਂ ਨਿਕਲੇ, ਨਿਰੀ ਜ਼ੁਬਾਨ ਤੋਂ ਨਹੀਂ। ਤੇ ਜਿਸ ਹਿਰਦੇ ਵਿੱਚ ਬੁਰਾ ਹੈ, ਈਰਖ ਹੈ, ਦਵੈਸ਼ ਹੈ, ਉਸ ਹਿਰਦੇ ਦੇ ਵਿੱਚੋਂ ਅਸੀਸ ਭਲੀ ਕਿਵੇਂ ਨਿਕਲੇਗੀ? ਹਿਰਦਾ ਸੁਲਝਿਆ ਹੋਵੇ, ਹਿਰਦੇ ਵਿੱਚ ਪ੍ਰੇਮ ਹੋਵੇ, ਗੁਰੂ ਦੇ ਹਿਰਦੇ ਵਿੱਚ ਪ੍ਰੇਮ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਇਸ ਦਾ ਬੁਰਾ ਕਿਉਂ ਹੋਏ? ਗੁਰੂ ਦਾ ਕਦੀ ਬੁਰਾ ਹੋ ਹੀ ਨਹੀਂ ਸਕਦਾ, ਗੁਰੂ ਦੇ ਹਿਰਦੇ ਵਿੱਚ ਬੁਰਾ ਆ ਹੀ ਨਹੀਂ ਸਕਦਾ, ਕਿਉਂਕਿ ਗੁਰੂ ਸਭ ਦਾ ਭਲਾ ਮੰਗਦਾ। ਗੁਰੂ ਦੀ ਅਸੀਸ ਭਲੇ ਦੀ ਹੈ, ਲੇਕਿਨ ਦਿੰਦਾ ਅਸੀਸ ਕਿਸ ਤਰ੍ਹਾਂ ਹੈ ਔਰ ਕਿਨੂੰ? ਕੁਛ ਇਤਿਹਾਸ ਹਵਾਲੇ ਮੈਂ ਤੁਹਾਡੇ ਸਾਹਮਣੇ ਰੱਖਾਂ। ਮੈਂ ਮਿਥਿਹਾਸ ਨੂੰ ਪੜ੍ਹਿਆ ਕਿ ਦਰੋਣਾਚਾਰਜ ਨੂੰ ਜਾ ਕੇ ਦਰੋਪਦਾ ਨੇ ਨਮਸਕਾਰ ਕਰ ਦਿੱਤੀ, ਔਰ ਕੀਤੀ ਉਸ ਵੇਲੇ ਜਿਸ ਵੇਲੇ ਮਹਾਂਭਾਰਤ ਦਾ ਯੁੱਧ ਮਚਿਆ ਹੋਏ। ਇਹ ਜੁਗਤੀ ਦੱਸੀ ਸੀ ਕ੍ਰਿਸ਼ਨ ਭਗਵਾਨ ਨੇ। ਕ੍ਰਿਸ਼ਨ ਭਗਵਾਨ ਹੈ ਹੀ ਵਾਕਿਆ ਇੱਕ ਜੁਗਤੀ ਸੀ, ਔਰ ਆਪ ਨੂੰ ਇਹ ਵੀ ਯਾਦ ਹੋਵੇਗਾ। ਕਹਿੰਦੇ ਨੇ ਕਹਿ ਦਿੱਤਾ ਸੀ ਇਹਨਾਂ ਨੇ ਕਾਰਵਾਂ ਪਾਂਡਵਾਂ ਨੂੰ, ਇੱਕ ਪਾਸੇ ਮੈਂ ਹੋਵਾਂਗਾ, ਇੱਕ ਪਾਸੇ ਮੇਰੀ ਫੌਜ। ਜੋ ਤੁਸੀਂ ਮੰਗਣਾ ਚਾਹੁੰਦੇ ਹੋ ਮੰਗ ਲਓ। ਦੁਰਯੋਧਨ ਨੇ ਆਖਿਆ ਤੁਸੀਂ ਇਕੱਲੇ ਹੋਵੋਗੇ? ਕਹਿਣ ਲੱਗੇ ਹਾਂ। ਕਹਿਣ ਲੱਗੇ ਸਾਨੂੰ ਫੌਜਾਂ ਦੇ ਦਿਓ। ਉਹਨੇ ਸੋਚਿਆ ਬਹੁਤੇ ਮੰਗ ਲਈਏ, ਕਈ ਵਾਰ ਬੰਦਾ ਬਰਕਤ ਨਹੀਂ ਮੰਗਦਾ, ਬਹੁਤਾ ਮੰਗ ਲੈਂਦਾ। ਬਹੁਤਾ ਘਰ ਵਿੱਚ ਜ਼ਰੂਰ ਆ ਜਾਂਦਾ, ਬਰਕਤ ਉੱਡ ਜਾਂਦੀ ਹੈ ਔਰ ਦੁੱਖ ਝੋਲੀ ਚ ਪੈ ਜਾਂਦਾ। ਯਾਦ ਰੱਖਣਾ, ਜਿੱਥੇ ਬਰਕਤ ਨਹੀਂ ਉੱਥੇ ਬਹੁਤੇ ਨੇ ਵੀ ਕੁਝ ਨਹੀਂ ਸਵਾਰਨਾ, ਜਿੱਥੇ ਬਰਕਤ ਆ ਗਈ ਉੱਥੇ ਥੋੜੇ ਨੇ ਵੀ ਮਾਲੋ ਮਾਲ ਕਰ ਦੇਣਾ। ਹਾਂ, ਯਦੁਸ਼ਟਰ ਸਿਆਣਾ ਸੀ, ਕਹਿਣ ਲੱਗਾ ਫੌਜਾਂ ਇਹਨਾਂ ਨੂੰ ਦਿਓ ਤੇ ਫੌਜਾਂ ਦਾ ਮਾਲਕ ਸਾਡੇ ਵੱਲ ਆ ਜਾਏ। ਵਾਕਿਆ ਹੀ ਜੁਗਤੀ ਇਸ ਪਾਸੇ ਆ ਗਈ। ਕਹਿੰਦੇ ਨੇ ਦਰੋਪਤਾ ਆ, ਮੈਂ ਤੇਰੇ ਨਾਲ ਚੱਲਣਾ ਤੇ ਬੜੇ ਆਰਾਮ ਨਾਲ ਚੱਲਣਾ, ਕੋਈ ਪੈਰਾਂ ਦੀ ਆਹਟ ਵੀ ਨਾ ਸੁਣ ਲਵੇ, ਜੋੜਾ ਵੀ ਉਤਾਰ ਦੇ। ਕਹਿੰਦੇ ਨੇ ਆਪਣਾ ਜੋੜਾ ਵੀ ਕ੍ਰਿਸ਼ਨ ਭਗਵਾਨ ਨੇ ਫੜਿਆ, ਦਰੋਪਦਾ ਦਾ ਵੀ। ਕਹਿਣ ਲੱਗੇ ਭਗਵਾਨ ਮੇਰਾ ਜੋੜਾ ਵੀ ਤੁਸੀਂ ਚੁੱਕੋਗੇ? ਹੈ। ਕਹਿਣ ਲੱਗੇ ਹਾਂ, ਜਿਹੜੀ ਪਤੀ ਦੀ ਸੁੱਖ ਮੰਗਣ ਵਾਸਤੇ ਚੱਲੀ ਹੈ ਔਰ ਏਡੇ ਨੇਕ ਪਤੀ ਦੀ, ਉਹਦਾ ਜੋੜਾ ਮੈਂ ਚੁੱਕ ਵੀ ਲਵਾਂ ਤੇ ਕੋਈ ਗੁਣਾਹ ਨਹੀਂ, ਚੱਲ ਭਲੇ ਵਾਸਤੇ ਜੋੜਾ ਚੁੱਕਣਾ ਵੀ ਕੋਈ ਗੁਣਾਹ ਨਹੀਂ, ਚੱਲ ਨਮਸਕਾਰ ਕਰ। ਕਹਿੰਦੇ ਨੇ ਨਮਸਕਾਰ ਕੀਤੀ ਤੇ ਭੀਸ਼ਮ ਪਿਤਾਮਾ ਨੇ ਕਹਿ ਦਿੱਤਾ, ਪੁੱਤਰ ਜਾ ਸੁਹਾਗ ਕਾਇਮ ਰਹੇ। ਕਹਿਣ ਲੱਗੀ ਵਰ ਤੇ ਦੇ ਦਿੱਤਾ, ਅਸੀਸ ਤੇ ਦੇ ਦਿੱਤੀ, ਪਰ ਤੁਹਾਡੇ ਜਿਉਂਦਿਆਂ ਤੇ ਸੁਹਾਗ ਕਾਇਮ ਕੋਈ ਨਹੀਂ ਰਹਿ ਸਕਦਾ, ਤੁਹਾਡੇ ਤੀਰਾਂ ਦੇ ਹੁੰਦਿਆਂ ਸੁਹਾਗ ਕਿਵੇਂ ਕਾਇਮ ਰਹੇ? ਕਹਿਣ ਲੱਗਾ ਅੱਛਾ, ਤੰਗ ਫਿਰ ਆਪ ਹੀ ਦੱਸ ਦਿੱਤਾ। ਕਹਿਣ ਲੱਗਾ ਅਗਰ ਹੀ ਜਿਹੜਾ ਮੇਰੇ ਸਾਹਮਣੇ ਆ ਗਿਆ, ਮੈਂ ਉਸ ਤੇ ਵਾਰ ਨਹੀਂ ਕਰ ਸਕਦਾ, ਜਾ ਆਪਣੇ ਪਤੀ ਨੂੰ ਆਖ ਕੋਈ ਹੀਜੜਾ ਸਾਹਮਣੇ ਕਰਕੇ ਉਧਰੋਂ ਮੈਨੂੰ ਤੀਰ ਮਾਰ ਦੇਵੇ, ਵੱਜ ਜਾਣਗੇ। ਤੀਰਾਂ ਦੀ ਸੇਜਾ ਤੇ ਲਿਟ ਗਿਆ ਆ ਭੀਸ਼ਮ ਪਿਤਾਮਾ, ਕਿਉਂਕਿ ਅਸੀਸ ਹਿਰਦਿਓਂ ਨਿਕਲ ਚੁੱਕੀ ਸੀ। ਕਹਿੰਦੇ ਨੇ ਦੁਰਯੋਧਨ ਦੀ ਮਾਂ ਨੇ ਅਸੀਸ ਦੇ ਦਿੱਤੀ, ਪੁੱਤਰ ਤੇਰਾ ਸਰੀਰ ਬੱਜਰ ਵਰਗਾ ਹੋ ਜਾਏ। ਬੱਜਰ ਵਰਗੇ ਦਾ ਅਰਥ ਪੱਥਰ ਨਾ ਕੱਢ ਲੈਣਾ, ਮਤਲਬ ਬੜਾ ਬਲਵਾਨ ਸਰੀਰ ਜਿਸ ਉੱਤੇ ਚੋਟਾਂ ਦਾ ਕੋਈ ਅਸਰ ਨਾ ਹੋਵੇ। ਔਰ ਇਸ ਅਸੀਸ ਨੇ ਵਾਕਿਆ ਹੀ ਫਲ ਲਿਆਂਦਾ, ਬੜਾ ਬਲਵਾਨ ਸੀ ਦੁਰਯੋਧਨ। ਸ਼ਾਰਦਾ ਨੇ ਇੱਕ ਅਸੀਸ ਦਿੱਤੀ ਸੀ ਵਿਵੇਕਾਨੰਦ ਨੂੰ, ਪਰ ਦਿੱਤੀ ਕਦੋਂ ਅਸੀਸ? ਕਹਿਣ ਲੱਗਾ ਅਮਰੀਕਾ ਜਾਣਾ, ਮੈਂ ਲੈਕਚਰ ਕਰਨਾ ਵੇਦਾਂਤ ਤੇ ਸਫਲਤਾ ਮਿਲੇ। ਕਹਿਣ ਲੱਗੀ ਠਹਿਰ, ਅਸੀਸ ਦਿਆਂਗੀ ਸਮਝ ਸੋਚ ਕੇ। ਅਚਾਨਕ ਹੀ ਕਹਿਣ ਲੱਗੀ ਬੇਟੇ ਇਹ ਮੈਨੂੰ ਛੁਰੀ ਫੜਾਈ, ਸਬਜ਼ੀ ਕੱਟਣ ਵਾਲੀ ਛੁਰੀ ਇਹਨੇ ਫੜੀ, ਫਲਿਆ ਫੜ ਲਿਆ, ਮੁੱਠ ਉਸ ਵੱਲ ਕਰ ਦਿੱਤੀ। ਜਦੋਂ ਮੁੱਠ ਫੜੀ ਤੇ ਹੱਥ ਵਿੱਚੋਂ ਕਰਦ ਫੜ ਕੇ ਅਸੀਸਾਂ ਦੇ ਅੰਬਾਰ ਲਾ ਦਿੱਤੇ, ਚੜੀ ਲੱਗ ਗਈ ਅਸੀਸਾਂ ਦੀ। ਕਹਿਣ ਲੱਗੀ ਜਾ ਸਫਲਤਾ ਮਿਲੇਗੀ। ਕਹਿਣ ਲੱਗੇ ਮਾਤਾ ਇਸ ਰਾਸ ਨੂੰ ਮੈਂ ਨਹੀਂ ਸਮਝਿਆ। ਕਹਿਣ ਲੱਗੀ ਮੈਂ ਸਮਝਾਵਾਂਗੀ ਤੇ ਸਮਝੇਗਾ। ਤੇਰੇ ਹਿਰਦੇ ਵਿੱਚ ਦੂਸਰੇ ਨੂੰ ਸੁੱਖ ਦੇਣ ਦੀ ਭਾਵਨਾ ਹੈ। ਆਮ ਕਰਕੇ ਬੰਦਾ ਦੂਸਰੇ ਨੂੰ ਖਤਰੇ ਚ ਪਾਉਂਦਾ, ਆਪ ਸੁਰੱਖਿਅਤ ਰਹਿੰਦਾ, ਪਰ ਤੂੰ ਫਲ ਆਪ ਫੜਿਆ, ਮੁੱਠ ਮੇਰੇ ਵੱਲ ਲੱਕੜ ਦੀ ਕੀਤੀ। ਇਸ ਵਾਸਤੇ ਮੈਂ ਸਮਝਿਆ ਤੇਰੇ ਹਿਰਦੇ ਵਿੱਚ ਭਲੇ ਦੀ ਭਾਵਨਾ, ਜਾ ਤੈਨੂੰ ਸਫਲਤਾ ਮਿਲੇਗੀ। ਗੁਰੂ ਜਦੋਂ ਅਸੀਸਾਂ ਦਿੰਦਾ ਸਿੱਖ ਨੂੰ ਵੇਖਦਾ। ਇੱਕ ਪੁਰਾਣੀ ਗਾਥਾ ਮੈਂ ਪੜ੍ਹੀ ਸੀ ਕਿ ਇੱਕ ਵਾਰ ਇੱਕ ਮਾਤਾ ਨੇ ਕਹਿ ਦਿੱਤਾ ਮਹਾਤਮਾ ਮੈਨੂੰ ਅਸੀਸ ਦੇਵੇਗਾ। ਕਹਿਣ ਲੱਗਿਆ ਕਾਹਦੀ? ਪਰਮਾਤਮਾ ਤਮਾਮ ਸ਼ਕਤੀਆਂ ਮੇਰੇ ਘਰ ਵਿੱਚ ਪਾ ਦੇਵੇ। ਕਹਿਣ ਲੱਗਾ ਹਾਂ ਕੱਲ ਆਵਾਂਗਾ, ਅਸੀਸ ਦਿਆਂਗਾ। ਮਾਂ ਨੇ ਦੁੱਧ ਹੱਥ ਵਿੱਚ ਫੜਿਆ ਸੀ, ਦੁੱਧ ਦਾ ਲੋਟਾ ਸਾਧੂ ਦੇ ਕਾਸੇ ਵਿੱਚ ਪਾਉਣ ਲੱਗੀ, ਵੇਖਿਆ ਵਿੱਚ ਤੇ ਵਿਸ਼ਟਾ ਹੈ, ਉਹ ਗੰਦਗੀ ਹੈ। ਕਹਿਣ ਲੱਗੀ ਇਸ ਗੰਦੇ ਲੋਟੇ ਵਿੱਚ ਤੇ ਇਹ ਦੁੱਧ ਨਹੀਂ ਪੈ ਸਕਦਾ। ਕਹਿਣ ਲੱਗਾ ਮਾਂ ਫਿਰ ਮਲੀਨ ਹਿਰਦਿਆਂ ਵਿੱਚ ਵੀ ਸਰਬ ਸ਼ਕਤੀਆਂ ਦੀ ਅਸੀਸ ਨਹੀਂ ਪੈ ਸਕਦੀ। ਬੁਰੇ ਬੰਦੇ ਨੂੰ ਭਲੀ ਅਸੀਸ ਦਿੱਤੀ ਜਾਏ ਕਿ ਤੇਰੇ ਕੋਲ ਸਾਰੀਆਂ ਸ਼ਕਤੀਆਂ ਆ ਜਾਣ, ਉਹ ਸੰਸਾਰ ਦਾ ਬੁਰਾ ਕਲੇ ਕਰੇਗਾ। ਅਸੀਸ ਜੋ ਨਿਕਲੇ ਹਿਰਦਿਓ ਭਲੀ ਨਿਕਲੇ। ਗੁਰਦੇਵ ਪਾਤਸ਼ਾਹ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਮ੍ਰਿਤਿਉ ਤੋਂ ਪਾਰ, ਜਿਨ੍ਹਾਂ ਨੂੰ ਕਹਿ ਦਿੱਤਾ ਸਦਾ ਚਿਰ ਜਿੰਦੇ ਰਹੋ, ਉਨ੍ਹਾਂ ਤੇ ਨਾਲ ਸ਼ਰਤ ਲਾਈ ਕਿ ਬੁਰਾ ਨਹੀਂ ਕਰਨਾ। ਆਖੋ ਸਤਨਾਮ, ਕਹਿ ਦਿੱਤਾ ਬੁਰਾ ਨਹੀਂ ਕਰਨਾ, ਭਲਾ ਕਰਨਾ। ਬੁਰੇ ਪਾਸੇ ਰੋਕ ਵੀ ਲਾ ਦਿੱਤੀ। ਸਿੱਖਾ, ਜੇ ਤੈਨੂੰ ਸਰਬ ਸ਼ਕਤੀਆਂ ਦਿੱਤੀਆਂ, ਨਾਲ ਇਹ ਵੀ ਤੈਨੂੰ ਕਹਿ ਦਿੱਤਾ ਕਿ ਸ਼ਕਤੀ ਦਾ ਦੁਰਵਿਵਹਾਰ ਨਹੀਂ ਕਰਨਾ, ਦੁਰਉਪਯੋਗ ਨਹੀਂ ਕਰਨਾ, ਸ਼ਕਤੀ ਨੂੰ ਹਮੇਸ਼ਾ ਭਲੇ ਪਾਸੇ ਵਰਤਣਾ। ਤੇਰਾ ਧਨ ਲੱਗੇ ਪਰ ਉਪਕਾਰ ਵੱਲ, ਕਿਉਂਕਿ ਤੇਰਾ ਖਜ਼ਾਨਾ ਨਹੀਂ, ਇਹ ਗੁਰੂ ਨਾਨਕ ਦੇਵ ਦਾ ਖਜ਼ਾਨਾ। ਤੇਰਾ ਬਲ ਲੱਗੇ ਭਲੇ ਪਾਸੇ, ਕਿਉਂਕਿ ਤੇਰਾ ਬਲ ਨਹੀਂ, ਇਹ ਅੱਜ ਤੋਂ ਪਰਮਾਤਮਾ ਦਾ ਬਲ ਹੈ। ਤੇਰੀ ਸੋਚਣੀ ਹੋਵੇ ਭਲੇ ਦੀ ਸੋਚਣੀ, ਕਿਉਂਕਿ ਤੇਰੀ ਸੋਚਣੀ ਨਹੀਂ, ਇਹ ਸੋਚਣੀ ਤੇ ਪਰਮਾਤਮਾ ਦੀ ਬਖਸ਼ਿਸ਼ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਿੱਖ ਨੂੰ ਹਮੇਸ਼ਾ ਗੁਰੂ ਮਾਤਾ ਵੱਲੋਂ ਇੱਕ ਅਸੀਸ ਹੈ। ਗੁਰੂ ਨੂੰ ਮਾਤਾ ਬਾਣੀ ਵਿੱਚ ਕੀ ਹੈ, ਇੱਕ ਬਾਣੀ ਦੀ ਖੋਜ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਮਾਤਾ ਗੁਰੂ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਗੁਰੂਦੇਵ ਵੀ ਤੁਹਾਡੇ ਲਈ ਮਾਂ ਏ, ਕਿਉਂਕਿ ਸਿੱਖ ਨੂੰ ਜਨਮ ਤੇ ਗੁਰੂ ਨੇ ਦਿੱਤਾ ਹੈ ਨਾ। ਮਾਤਾ ਨੇ ਜਿਹੜਾ ਜਨਮ ਦਿੱਤਾ ਸੀ ਉਹ ਤੇ ਸਰੀਰ ਸੀ, ਪਰ ਜਿਹੜਾ ਗੁਰਸਿੱਖ ਕਹਿੰਦੇ ਆ ਸਿੱਖੀ ਦੀ ਜਨਮਦਾਤਾ ਮਾਤਾ ਕੌਣ ਹੈ? ਗੁਰੂ। ਗੁਰੂ ਹੀ ਮਾਤਾ ਹੈ, ਗੁਰੂ ਹੀ ਪਿਤਾ ਹੈ, ਔਰ ਗੁਰੂ ਹੀ ਤੇਰੇ ਵਾਸਤੇ ਪਰਮੇਸ਼ਰ ਹੈ। ਗੁਰੂ ਨੇ ਪਰਮੇਸ਼ਰ ਤੱਕ ਪਹੁੰਚਾਉਣਾ। ਗੁਰੂ ਵਿਚ ਤੇ ਪਰਮੇਸ਼ਰ ਵਿਚ ਕੋਈ ਅੰਤਰ ਨਹੀਂ, ਬਾਣੀ ਵਿਚ ਲਿਖਿਆ। ਤੋ ਕਿਹੜੀ ਅਸੀਸ ਗੁਰੂ ਮਾਂ ਨੇ ਦਿੱਤੀ ਹੈ? ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਦਾਰੋ। ਜਿਸ ਪਰਮਾਤਮਾ ਦੇ ਸਿਮਰਨ ਕਰਦੇ ਆ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਤੇ ਪਿਤਰਾਂ ਦਾ ਉਦਾਰ ਹੁੰਦਾ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਉਸ ਹਰੀ ਨੂੰ ਸਦਾ ਲਈ ਜਪਦੇ ਰਹੋ ਜਿਸ ਹਰੀ ਦਾ ਅੰਤ ਪਾਰਾਵਾਰ ਨਹੀਂ। ਪੂਤਾ, ਮਾਤਾ ਕੀ ਅਸੀਸ ਹੈ ਸਿੱਖ ਪੁੱਤਰ? ਗੁਰੂ ਮਾਂ ਦੀ ਅਸੀਸ ਹੈ, ਨਿਮਖ ਨ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਅੱਖ ਚਮਕਣ ਜਿੰਨਾ ਸਮਾਂ ਤੈਨੂੰ ਪ੍ਰਮਾਤਮਾ ਨਾ ਵਿਸਰੇ, ਨੰਕਾਰ ਨਾ ਭੁੱਲੇ, ਸਦਾ ਲਈ ਪ੍ਰਮਾਤਮਾ ਨੂੰ ਯਾਦ ਕਰਦੇ ਰਹੋ। ਸਤਿਗੁਰ ਤੁਮ ਕਹੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ। ਕੈਸੀਆਂ ਸੁੰਦਰ ਅਸੀਸਾਂ ਨੇ, ਸਤਿਗੁਰੂ ਤੇਰੇ ਤੇ ਸਦਾ ਦਿਆਲ ਰਹੇ, ਕਿਤੇ ਗੁਰੂ ਤੇਰੇ ਤੇ ਕਰੋਪ ਨਾ ਹੋ ਜਾਏ, ਗੁਰੂ ਤੇਰੇ ਤੇ ਕਿਤੇ ਨਾਰਾਜ਼ ਨਾ ਹੋ ਜਾਏ, ਦਿਆਲ ਰਹੇ ਅਸੀਸ ਹੈ। ਤੇ ਤੇਰੀ ਪ੍ਰੀਤੀ ਕਿੱਥੇ ਬਣੇ? ਬੱਚੇ ਦਾ ਧਿਆਨ ਰੱਖਦੀ ਏ ਮਾਤਾ, ਕਿਤੇ ਜਵਾਰੀਆਂ ਦੇ ਪਾਸ ਹੀ ਬੈਠਣ ਉੱਠਣ ਨਾ ਹੋ ਜਾਏ, ਸ਼ਰਾਬੀਆਂ ਦੇ ਕੋਲ ਹੀ ਨਾ ਬੈਠ ਜਾਏ, ਬੁਰੀ ਸੋਭਤ ਨਾ ਹੋ ਜਾਏ। ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੇਤ, ਤੈਨੂੰ ਇੱਜ਼ਤ ਰੂਪੀ ਕੱਪੜਾ ਮਿਲੇ। ਭਾਵ ਤੂੰ ਪਾਟੀਆਂ ਲੀਰਾਂ ਵਿਚ ਵੀ ਹੋਵੇਂ, ਜਗਤ ਤੇਰਾ ਸਨਮਾਨ ਕਰੇ। ਇੱਜ਼ਤ ਰੂਪੀ ਕੱਪੜਾ ਮਿਲੇ ਤੇ ਰੱਖ ਤੇਰੇ ਗਲ ਚ ਕਿਹੜੀ ਪਾਵਾਂ, ਕੋਈ ਤਵੀਜ਼ ਕਰਾਵਾਂ ਕਿਸੇ ਸਿਆਣੇ ਕੋਲੋਂ, ਕਿਸੇ ਮੁੱਲਾਂ ਕੋਲ ਜਾਵਾਂ ਰੱਖ ਕਰਾਉਣ ਲਈ, ਕੋਈ ਧਾਗਾ ਲੈਣ ਲਈ? ਕਹਿੰਦੇ ਨੇ ਨਹੀਂ, ਪਰਮੇਸ਼ਰ ਰਾਖੀ ਤੇਰੇ ਲਈ ਰਾਖੀ। ਰੱਖ ਕੀ ਹੈ? ਪਰਮੇਸ਼ਰ। ਭੋਜਨ ਕੀਰਤਨ ਨੀਤ, ਹੇ ਪੁੱਤਰ ਜਿਵੇਂ ਸਰੀਰ ਲਈ ਭੋਜਨ ਹੈ, ਇਸੇ ਤਰ੍ਹਾਂ ਤੈਨੂੰ ਕੀਰਤਨ ਦਾ ਭੋਜਨ ਵੀ ਨਿੱਤ ਮਿਲੇ। ਬਾਹਰਲੇ ਭੋਜਨ ਨਾਲ ਤੇ ਸਰੀਰ ਨੇ ਬਲਵਾਨ ਹੋਣਾ, ਭੋਜਨ ਦੇ ਕੀਰਤ ਭਜਨ ਦੇ ਭੋਜਨ ਨਾਲ, ਇਸ ਕੀਰਤਨ ਦੇ ਭੋਜਨ ਨਾਲ ਜ਼ਮੀਰ ਨੇ ਬਲਵਾਨ ਹੋਣਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਇਹ ਜਿਹੜਾ ਆਮ ਕਹਿ ਦੇਣਾ ਨਾ ਜਿਉਂਦਾ ਰਹੋ, ਆਸ਼ੀਰਵਾਦ ਤੇ ਦੇ ਦਿੱਤੀ ਹੈ ਪਰ ਕੋਈ ਬੜੀ ਸਿਆਣਪ ਨਹੀਂ। ਮੇਰੇ ਗੁਰਦੇਵ ਪਾਤਸ਼ਾਹ ਬਾਣੀ ਵਿਚ ਐਸੇ ਮਨੁੱਖਾਂ ਨੂੰ ਕਹਿੰਦੇ ਨੇ ਕਮ ਸੋ ਕਮ ਅਸੀਸ ਦੇਣੀ ਤੇ ਸਿੱਖੋ। ਕਹਿੰਦੇ ਨੇ ਜਿਹੜੇ ਕਹਿ ਰਹੇ ਨੇ ਨਾ ਜਿਉਂਦੇ ਰਹੋ, ਬੜਾ ਝੂਠ ਬੋਲਿਆ ਇਹਨਾਂ ਬੰਦਿਆਂ ਨੇ, ਕਿਉਂਕਿ ਇਹਨਾਂ ਆਪ ਵੀ ਮਰ ਜਾਣਾ ਤੇ ਜਿਨ੍ਹਾਂ ਨੂੰ ਆਖਿਆ ਜਿਉਂਦੇ ਰਹੋ ਉਹਨਾਂ ਵੀ ਮਰ ਜਾਣਾ। ਦੇਣ ਦਵਾਈ ਸੇ ਮਰੇ, ਜਿਨ੍ਹਾਂ ਨੂੰ ਦੁਆਵਾਂ ਪਾਪ ਅਸੀਸਾਂ ਦਿੱਤੀਆਂ ਉਹ ਵੀ ਮਰ ਗਏ। ਦੇਣ ਦਵਾਈ ਸੇ ਮਰੇ ਜਿਨ ਕੋ ਦੇਣ ਸੇ ਜਾਏ, ਜਿਹੜੇ ਦੁਆਵਾਂ ਦੇ ਰਹੇ ਨੇ ਅਸੀਸਾਂ ਦੇ ਰਹੇ ਨੇ ਉਹਨਾਂ ਵੀ ਮਰ ਜਾਣਾ ਮਰ ਗਏ, ਔਰ ਜਿਨ੍ਹਾਂ ਨੂੰ ਆਖਿਆ ਜਿਉਂਦੇ ਰਹੋ ਉਹ ਵੀ ਮਰ ਗਏ। ਫਿਰ ਕੋਈ ਐਸੀ ਅਸੀਸ ਵੀ ਹੈ ਗੁਰੂ ਅਸੀਸ ਦੇਵੇ ਤੇ ਸਿੱਖ ਮਰੇ ਹੀ ਨਾ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਐਸੀਆਂ ਅਸੀਸਾਂ ਹੈ। ਅਸੀਸ ਦਿੱਤੀ ਸੀ ਬਾਬਾ ਦੀਪ ਸਿੰਘ ਜੀ ਨੂੰ, ਅੰਮ੍ਰਿਤ ਪਾਨ ਕਰਵਾਉਣ ਵੇਲੇ ਜਾ ਮ੍ਰਿਤਯੂ ਤੋਂ ਪਾਰ ਤੂੰ ਅੰਮ੍ਰਿਤ ਪਾਨ ਕੀਤਾ। ਜਿਹੜਾ ਨੌਜਵਾਨ ਆ ਕੇ 30 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਅਟਕਿਆ, ਹੁਣ ਅੰਦਾਜ਼ਾ ਲਾਓ ਤੁਸੀਂ ਆਪ, 18 ਸੇਰ ਵਜਨ ਸਾਡੇ ਕੋਲ ਹੋਵੇ ਤੇ ਆਪ ਚੁੱਕ ਕੇ ਲਿਜਾਣ ਦੀ ਬਜਾਏ ਕਹਿੰਦੇ ਹਾਂ ਕੋਈ ਕੁੱਲੀ ਮਿਲ ਜਾਏ ਚੰਗਾ। 75 ਸਾਲ ਦੀ ਉਮਰ ਵਿੱਚ ਵੀ 18 ਸੇਰ ਦਾ ਖੰਡਾ ਜਿਹੜਾ ਬਾਬਾ ਦੀਪ ਸਿੰਘ ਚੁੱਕਦਾ ਸੀ, ਔਰ ਜਿਹੜਾ ਚੁੱਕਣਾ ਹੀ ਨਹੀਂ ਉਹਨੂੰ ਚਲਾਉਣਾ, ਏਡਾ ਮਹਾਂਪੁਰਖ ਇੰਨਾ ਬਲ ਵਾਲਾ, ਔਰ ਉਹਦੇ ਸਾਹਮਣੇ ਜਿਹੜਾ ਪਠਾਨ ਆ ਕੇ ਖੜਾ ਉਹ ਕਿੰਨਾ ਬਲਵਾਨ ਹੋਵੇਗਾ। ਮੈਂ ਕਹਿੰਦਾ ਧੰਨ ਹੈ ਉਹਦੀ ਮਾਂ ਨੂੰ ਜਨਮ ਦੇਣ ਵਾਲੀ, ਜਿਹੜਾ ਨੌਜਵਾਨ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਕੇ ਖੜਾ, ਔਰ ਫਿਰ ਉਹ ਲੜਿਆ ਔਰ ਸਾਂਝੇ ਵਾਰ ਨਾਲ ਸੀਸ ਉਤਰੇ, ਉਹਦੀ ਤਲਵਾਰ ਨਾਲ ਬਾਬਾ ਦੀਪ ਸਿੰਘ ਦਾ ਸੀਸ ਉਤਰਿਆ। ਉਹ ਸੂਰਮਾ ਕੋ ਕੱਟ ਨਹੀਂ, ਜਿਹੜਾ ਬਾਬਾ ਦੀਪ ਸਿੰਘ ਨਾਲ ਲੜਿਆ ਉਸ ਦੀ ਮਾਂ ਦੀ ਕੁੱਖ ਸਫਲ ਹੈ। ਉਸ ਬੰਦੇ ਨੇ ਆ ਕੇ ਏਡੇ ਵੱਡੇ ਮਹਾਂਪੁਰਖ ਨਾਲ ਮੁਕਾਬਲਾ ਕੀਤਾ, ਪਰ ਫਰਕ ਇੱਕ ਹੈ, ਯੋਧਾ ਸੀ, ਮਾਂ ਦੀ ਅਸੀਸ ਹੋਵੇਗੀ ਪਰ ਗੁਰੂ ਦੀ ਅਸੀਸ ਨਹੀਂ ਸੀ। ਇਧਰ ਮਾਂ ਦੀ ਵੀ ਅਸੀਸ ਸੀ ਤੇ ਗੁਰੂ ਦੀ ਵੀ। ਯੋਧਾ ਇੱਕ ਵਾਰ ਡਿੱਗ ਪਿਆ ਦੁਬਾਰਾ ਨਹੀਂ ਉੱਠੇ, ਪਰ ਭਗਤ ਸੂਰਮਾ ਇੱਕ ਵਾਰ ਡਿੱਗਾ ਸਿਰ ਤਲੀ ਤੇ ਧਰ ਕੇ ਫੇਰ ਉੱਠ ਪਿਆ, ਕਿਉਂਕਿ ਗੁਰੂ ਦਾ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦੇ ਅਨੰਤਾ, ਹਰੀ ਨੂੰ ਸਿਮਰਦੇ ਰਹੋ ਤੇ ਅਨੰਤ ਕਾਲ ਤੱਕ ਅਨੰਦ ਹੀ ਅਨੰਦ ਮਾਣਦੇ ਰਹੋ। ਰੰਗ ਤਮਾਸ਼ਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ, ਰਵੋਗੇ ਤਮਾਸ਼ਿਆਂ ਵਿੱਚ ਚਿੰਤਾ ਕਦੀ ਨਾ ਵਿਆਪੇਗੀ। ਹੁਣ ਜਗਤ ਦੇ ਵਿੱਚ ਬੰਦਾ ਰਹੇ ਔਰ ਚਿੰਤਾ ਨਾ ਵਿਆਪੇ, ਕੀ ਐਸਾ ਹੋ ਸਕਦਾ? ਇੱਕ ਮਹਾਂਪੁਰਖ ਨੇ ਬੜੀ ਸੁੰਦਰ ਗਾਥਾ ਲਿਖੀ, ਉਹ ਕਹਿੰਦੇ ਨੇ ਹਾਂ ਇੱਕ ਢੰਗ ਹੈ ਜੁਗਤ ਹੈ, ਉਹ ਹੀ ਸਤਿਗੁਰੂ ਦੱਸ ਰਹੇ ਨੇ ਤੇ ਗੁਰਮਤ ਦੀ ਪੁਸ਼ਟੀ ਕਰ ਰਹੀ ਹੈ ਉਹ ਕਦ ਕਥਾ। ਕਹਿੰਦਾ ਮੈਂ ਮਾਸੂਮ ਸਾਂ, ਬਹੁਤ ਛੋਟੀ ਉਮਰ ਸੀ ਤੇ ਬਾਪ ਨਾਲ ਮੇਲਾ ਵੇਖਣ ਚਲਾ ਗਿਆ, ਬੜੀਆਂ ਰੌਣਕਾਂ ਸਨ, ਮਠਿਆਈਆਂ ਲਈਆਂ ਖਾਧੀਆਂ, ਖਿਲਾਉਣੇ ਲਏ ਖੇਡਿਆ, ਇੱਕ ਮਦਾਰੀ ਦਾ ਤਮਾਸ਼ਾ ਵੇਖਦਿਆਂ ਮੈਂ ਬਾਪ ਦੀ ਉਂਗਲ ਛੱਡ ਬੈਠਾ, ਫਿਰ ਮੈਂ ਰੋਇਆ ਪਟਕਿਆ, ਸਿਆਣਿਆਂ ਨੇ ਮੈਨੂੰ ਚੁੱਕਿਆ, ਮਠਿਆਈਆਂ ਦੇ ਰਹੇ ਨੇ ਹੁਣ ਮੈਂ ਨਹੀਂ ਖਾਂਦਾ, ਮੈਂ ਰੋਈ ਜਾ ਰਹੀ, ਅਖੀਰ ਮੈਨੂੰ ਮੇਰੇ ਬਾਪ ਨਾਲ ਮਿਲਾਇਆ ਤੇ ਮੈਂ ਚੁੱਪ ਕੀਤਾ। ਮੇਰੇ ਬਾਪ ਨੇ ਕਿਹਾ ਬੇਟੇ ਤੈਨੂੰ ਪਹਿਲੋਂ ਮੈਂ ਕਿਹਾ ਸੀ ਮੇਰੀ ਉਂਗਲ ਨਾ ਛੱਡੀ, ਕਹਿੰਦਾ ਅੱਜ ਬਾਪ ਨਹੀਂ ਪਰ ਉਹਦੀ ਸ਼ਿਕਸ਼ਾ ਮੇਰੇ ਪਾਸ ਹੈ, ਔਰ ਮੈਂ ਸੋਚ ਰਿਹਾ ਪ੍ਰਮਾਤਮਾ ਜਗਤ ਵੀ ਇੱਕ ਮੇਲਾ, ਰੰਗਾ ਰੰਗ ਦੇ ਇੱਥੇ ਤਮਾਸ਼ੇ ਨੇ, ਜਿਹੜੇ ਤੇ ਉਂਗਲ ਫੜੀ ਰੱਖਦੇ ਨੇ ਆਨੰਦ ਮਾਣਦੇ ਨੇ, ਉਂਗਲ ਇੱਥੋਂ ਗਈ ਤੇ ਰੋਣਾ ਝੋਲੀ ਚ ਪੈ ਗਏ, ਜਦੋਂ ਤੇਰਾ ਪੱਲਾ ਛੱਡ ਬੈਠੇ ਫਿਰ ਤੇ ਦੁੱਖ ਹੀ ਦੁੱਖ ਨੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਮਜੋਗ, ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਇਹ ਤੇ ਮਾਇਆ ਦੇ ਭੋਗ ਖਿਨ ਵਿੱਚ ਕੌੜੇ ਹੋ ਗਏ। ਇਹ ਜਿਨ੍ਹਾਂ ਨੂੰ ਮਿੱਠੇ ਸਮਝ ਕੇ ਤੇਰਾ ਪੱਲਾ ਛੱਡਿਆ ਸੀ ਉਹਨਾਂ ਤੇ ਸਾਥ ਨਾ ਦਿੱਤਾ, ਹਾਂ ਤੇਰਾ ਪੱਲਾ ਹੱਥ ਵਿੱਚ ਰਹੇ ਤੇ ਫਿਰ ਆਨੰਦ ਹੀ ਆਨੰਦ ਹੈ, ਰੰਗ ਤਮਾਸ਼ਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ, ਪਵਰ ਤੁਮਾਰਾ ਇਹ ਮਨ ਹੋ ਹਰ ਚਰਨਾ ਹੋਏ ਕੌਲਾ, ਇਹ ਸਿੱਖ ਪੁੱਤਰ ਗੁਰੂ ਮਾਂ ਵੱਲੋਂ ਅਸੀਸ ਹੈ ਤੇਰਾ ਮਨ ਭਵਰਾ ਬਣੇ, ਕਿਤੇ ਡੱਡੂ ਨਾ ਬਣ ਜਾਏ ਜਾਲਾ ਖਾਣ ਵਾਲਾ ਹੀ, ਚਿੱਚੜ ਨਾ ਬਣ ਜਾਏ ਥਣਾਂ ਦੇ ਕੋਲ ਰਹਿ ਕੇ ਦੁੱਧ ਪੀਣ ਵਾਲਾ, ਤੇਰਾ ਮਨ ਭਵਰਾ ਬਣੇ ਇਸ ਕਵਲ ਦੀ ਸੁਗੰਧੀ ਲੈਣ ਵਾਲਾ, ਪਵਰ ਤੁਮਾਰਾ ਇਹ ਮਨ ਹੋ ਹਰ ਚਰਨਾ ਹੋਏ ਕੌਲਾ, ਹਰੀ ਦੇ ਚਰਨ ਕਵਲ ਬਣ, ਤੇਰਾ ਮਨ ਭਵਰਾ ਕਿੱਥੇ ਬੈਠੇ ਪਰਮਾਤਮਾ ਦੇ ਚਰਨਾਂ ਤੇ। ਆਖਰੀ ਪੰਕਤੀ ਵਿੱਚ ਕਹਿੰਦੇ ਨੇ ਨਾਨਕ ਦਾਸ ਹੁਣ ਸੰਗ ਲਪਟਾਇਓ, ਮੈਂ ਉਹਨਾਂ ਚਰਨਾਂ ਕਵਲਾਂ ਨੂੰ, ਦਾਸ ਨਾਨਕ ਦਾ ਮਨ ਲਿਫਟ ਗਿਆ, ਮੈਂ ਚਿੰਬੜਿਆ ਹੋਇਆ ਹੁਣ ਛੱਡ ਨਹੀਂ ਰਿਹਾ ਉਹਨਾਂ ਚਰਨਾਂ ਨੂੰ, ਤੇ ਮੈਂ ਇੰਜ ਆਨੰਦਤ ਹਾਂ ਜਿਉਂ ਬੂੰਦ ਹੈ ਚਾਤਰਕ ਮੌਲਾ, ਜਿਵੇਂ ਸਵਾਂਤੀ ਬੂੰਦ ਪਾ ਕੇ ਪਪੀਆ ਖਿੜ ਜਾਂਦਾ ਉਹਦੀ ਪਿਆਸ ਬੁੱਝ ਜਾਂਦੀ ਹੈ, ਇਸ ਢੰਗ ਨਾਲ ਮੈਨੂੰ ਨਾਮ ਰੂਪੀ ਅੰਮ੍ਰਿਤ ਬੂੰਦ ਮਿਲੀ ਹੈ, ਮੈਂ ਹੁਣ ਆਨੰਦਤ ਹਾਂ, ਇਹ ਹੈ ਗੁਰੂ ਵੱਲੋਂ ਅਸੀਸ, ਇਸ ਅਸੀਸ ਨੂੰ ਆਪ ਕਮਾਉਣਾ ਤੇ ਦੂਸਰਿਆਂ ਨੂੰ ਅਸੀਸ ਦੇਣੀ ਹੈ। ਦਿਓ ਸੱਜਣੇ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਇੱਕ ਮਿੰਟ ਵਿੱਚ ਸਮਾਪਤੀ ਕਰਾਂ ਇੱਕ ਅੰਤਮ ਕਥਾ। ਇੱਕ ਨੌਜਵਾਨ ਸੈਨਾਪਤ ਆਇਆ ਆਪਣੀ ਭੈਣ ਕੋਲ ਤੇ ਕਹਿਣ ਲੱਗਾ, ਭੈਣ ਮੈਨੂੰ ਅਸੀਸ ਦੇਵੇਂਗੀ, ਮੈਂ ਇੱਕ ਮੁਹਿੰਮ ਤੇ ਚੱਲਿਆ। ਕਹਿਣ ਲੱਗੀ, ਕਿੱਥੇ? ਪਹਿਲੋਂ ਦੱਸ ਚੱਲਿਆ ਕਿੱਥੇ ਹੈ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਚੱਲੇ। ਭੈਣ ਕਹਿਣ ਲੱਗੀ, ਫਿਰ ਤੇ ਜ਼ਰੂਰ ਅਸੀਸ ਦੇਵਾਂਗੀ। ਲਿਆ ਸਿਰ ਜਰਾ ਨੀਵਾਂ ਕਰ ਹੱਥ ਰੱਖਾਂ ਸਿਰ ਤੇ। ਭੈਣ ਦੇ ਚਰਨਾਂ ਤੇ ਝੁਕਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਹੇ ਖੁਦਾ, ਇਹ ਮੇਰਾ ਵੀਰ ਚੱਲਿਆ ਤੇ ਬੜੇ ਚੰਗੇ ਪਾਸੇ ਹੈ, ਪਰ ਚੱਲਿਆ ਬੜੀ ਬੁਰੀ ਭਾਵਨਾ ਨਾਲ ਹੈ। ਪਾਸਾ ਚੰਗਾ ਹੈ ਪਰ ਭਾਵਨਾ ਇਹਦੀ ਬੁਰੀ। ਜਿਸ ਪਾਸੇ ਚੱਲਿਆ ਉਹ ਪਾਸਾ ਤੇ ਬਹੁਤ ਚੰਗਾ, ਲੇਕਿਨ ਇਹ ਚੱਲਿਆ ਬੁਰੀ ਭਾਵਨਾ ਨਾਲ। ਇਹਦੀ ਬੁਰੀ ਭਾਵਨਾ ਹਾਰ ਜਾਏ ਤੇ ਇਹਦੀ ਝੋਲੀ ਭਰਪੂਰ ਕਰਨੀ ਆਪਣੀ ਸ਼ਰਧਾ ਨਾਲ। ਬੜਾ ਇਹਨੂੰ ਗੁੱਸਾ ਲੱਗਾ ਸੀ, ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਮਣੇ ਖਲੋਤੇ ਵੇਖ ਰਹੇ ਨੇ ਮੈਦਾਨੇ ਜੰਗ ਵਿਚ। ਤੀਰ ਕੱਢਦੇ ਨੇ, ਫੇਰ ਪੱਥੇ ਚ ਰੱਖ ਲੈਂਦੇ ਨੇ, ਫੇਰ ਕੱਢਦੇ ਨੇ। ਕੋਲੋ ਇੱਕ ਸਿੱਖ ਨੇ ਕਹਿ ਦਿੱਤਾ, ਪਾਤਸ਼ਾਹ ਚਲਾ ਦਿਓ। ਇਹ ਸਾਹਮਣੇ ਸੈਨਾ ਪਾਤਾ ਔਰ ਇੱਕੋ ਨਾਲ ਹੀ ਜੰਗ ਦਾ ਫੈਸਲਾ ਹੋ ਜਾਣਾ, ਇੱਕ ਤੀਰ ਚਲਾ ਦਿਓ। ਸਾਹਿਬ ਕਹਿੰਦੇ ਨੇ, ਚਲਾਉਣਾ ਤੇ ਚਾਹਨਾ ਪਰ ਕੋਈ ਹੱਥ ਫੜ ਲੈਂਦਾ। ਕੌਣ ਫੜ ਲੈਂਦਾ? ਕਹਿਣ ਲੱਗੇ, ਨਸੀਰਾਂ ਹੱਥ ਫੜ ਰਹੀ ਹੈ ਸੈਦ ਖਾਂ ਦੀ ਭੈਣ, ਅਰਦਾਸ ਕਰ ਰਹੀ ਹੈ ਦਾਤਾ ਜੇ ਇਹਨੂੰ ਮਾਰਨਾ ਤੇ ਨਜ਼ਰ ਦੇ ਤੀਰ ਨਾਲ ਮਾਰਨਾ, ਇਹਨੂੰ ਇਸ ਤੀਰ ਨਾਲ ਨਾ ਮਾਰਨਾ। ਕੋਲ ਆ ਗਏ ਤੇ ਨਜ਼ਰ ਭਰ ਕੇ ਜਦੋਂ ਤੱਕਿਆ, ਮਾਰਾ ਬਯਕ ਇਸ਼ਾਰਾ ਏ ਅਬਰੂ ਸ਼ਹੀਦ ਕਰਦ ਅਕਨੂ ਇਲਾਜ ਨੇਸਤ ਕੇ ਤੀਰ ਅਜ ਕਮਾਂਗੋ ਜਸ। ਭਾਈ ਨੰਦ ਲਾਲ ਕਹਿੰਦੇ ਨੇ, ਨਜ਼ਰ ਦਾ ਤੀਰ ਮਾਰਿਆ, ਭੈਣ ਦੀ ਅਸੀਸ ਨੇ ਫੜ ਲਿਆਂਦਾ, ਸੈਦ ਖਾਨ ਸਦਾ ਵਾਸਤੇ ਗੁਰੂ ਕਾ ਬਣ ਗਿਆ, ਆਪਣਾ ਜਨਮ ਸਫਲਾ ਕਰ ਗਿਆ। ਅਸੀਂ ਗੁਰੂ ਦਾ ਰਿਆਉਣਾ, ਹੇ ਪਾਤਸ਼ਾਹ ਮਾਰੋ ਨਜ਼ਰ ਦਾ ਤੀਰ, ਸਾਨੂੰ ਵੀ ਸ਼ਹੀਦ ਕਰੋ, ਅਫਗਨ ਸਾਡੇ ਕੱਟ ਦਿਓ, ਗੁਣਾਂ ਨਾਲ ਹਿਰਦਾ ਭਰਪੂਰ ਕਰੋ, ਤੁਹਾਡੇ ਚਰਨਾਂ ਕਮਲਾਂ ਵਿਚ ਅਸੀਂ ਟਿਕੇ ਰਹੀਏ। ਵਾਹਿਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ, ਅਸੀਸ ਰੂਪੀ ਅੰਮ੍ਰਿਤ ਦੀ ਦਾਤ ਸਾਡੀ ਚੋਲੀ ਵਿਚ ਪਵੇ, ਮ੍ਰਿਤਯੂ ਤੋਂ ਪਾਰ ਹੋਈਏ। ਇੰਨੇ ਸ਼ਬਦ ਅੱਜ ਪ੍ਰਵਾਨ ਕਰਨੇ। ਫੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਛ ਆਪਨੇ ਸੁਣਿਆ ਹੋਵੇ, ਜ਼ਰੂਰ ਹਿਰਦੇ ਵਿਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।